हम अवगुण भरे एक गुण नाही, अमृत छाड बिखे बिख खाही। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। सो कहो तल गुरु सेविए, अहनिस सहज सबाए। दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। होवे सिफत खसम दी, नूर अरसों कुरसों चठी है। तुद डिठे सच्चे पातशाह, मल जन्म जन्म दी कटी है। तुद डिठे सच्चे पातशाह, मल जन्म जन्म दी कटी है। सतनाम श्री वाहे गुरु, सतनाम श्री वाहे गुरु। गुजरी श्री त्रिलोचन जियो के पदे, कर पहला एक ओंकार सतगुर प्रसाद। अंतर मल निर्मल नहीं कीना, बाहर भेख उदासी। हृदय कमल कट ब्रह्म नचीना, काहे भया सन्यासी। अंतर मल निर्मल नहीं कीना, बाहर भेख उदासी। हृदय कमल कट ब्रह्म नचीना, काहे भया सन्यासी। भर मैं भूली रे जय चंदा, नहीं नहीं चीनिया परमानंदा। रहाओ घर घर खाया, पिंड बधाया। खिंता मुंदा माया, भूम मसान की भस्म लगाई। गुरबिन तत् न पाया, काय जपौ रे काय तपौ रे। काय बिलोवो पानी, लख चौरासी जिन उपाई। सो सिमरो निर्बाणी, काय कमंडल कपड़िया। रे अठसठ काय फिराही, बदित त्रिलोचन सुन रे प्राणी। कण बिन गाह की पाही, काय कमंडल का पड़िया। रे अठसठ काय फिराही, बदित त्रिलोचन सुन रे प्राणी। कण बिन गाह की पाई। वाह परम सत्कार योग साध संग जियो। वाहिगुरु जी का खालसा, वाहिगुरु जी की फतेह। अपने मन दिया बिरतियां एकागर करो जी, ते गज के कहो सतनाम श्री वाहिगुरु। असी सब संत श्रोमणी श्री गंगाधर जी महाराज की याद में जुड़ बैठे हाँ। अज उन्हां दा सिंधु प्रवाह दिवस है, जिस दिन कि उन्हां दी अस्थियां नूं सिंधु नदी च प्रवाह किया गया सी। संत गंगाधर जी महाराज की उपमा से सारा साल सुनते हो, उनकी साखियां सारा साल सुनते हो। हर साल इत्थे आउंदा ਮੈਨੂੰ ਕੁਛ ਨਵੀਆਂ ਦੰਤ ਕਥਾਵਾਂ ਮਿਲਣ ਨੂੰ ਸੁਣਦੀਆਂ ਕਿ ਇਹ ਚੀਜ਼ ਵੀ ਹੋਈ ਸੀ, ਇਹ ਘਟਨਾ ਵੀ ਹੋਈ ਸੀ। ਲੇਕਿਨ ਮੈਂ ਉਹੀ ਗੱਲ ਦੱਸਾਂਗਾ ਜੋ ਕਿ ਸਾਡੇ ਘਰ ਵਿੱਚ, ਸਾਡੇ ਪਰਿਵਾਰ ਵਿੱਚ ਉਹਨਾਂ ਬਾਰੇ ਗੱਲਾਂ ਹੁੰਦੀਆਂ ਸੀ, ਕਿਉਂਕਿ ਸਵਾਮੀ ਜੀ ਦਾ ਸਥਾਨ ਸਾਡੇ ਪਰਸਨਲ ਪਰਿਵਾਰ ਵਿੱਚ ਬਹੁਤ ਉੱਚਾ ਹੈ। ਮੇਰੇ ਬਚਪਨ ਵਿੱਚ ਸਭ ਸਾਖੀਆਂ ਹੀ ਸਨ ਜਿਹੜੀ ਸੁਣਾਈਆਂ ਜਾਂਦੀਆਂ ਸਨ, ਉਹਨਾਂ ਦੀ ਭਗਤੀ, ਉਹਨਾਂ ਦਾ ਸਿਮਰਨ, ਉਹਨਾਂ ਦੀ ਸੇਵਾ, ਆਗਿਆ ਦਾ ਪਾਲਣ ਕਰਨਾ, ਇਹ ਬਹੁਤ ਉੱਚੀਆਂ ਉੱਚੀਆਂ ਗੱਲਾਂ, ਉੱਚੀਆਂ ਉੱਚੀਆਂ ਗੁਣ ਜਿਹੜੇ ਕਿ ਸਵਾਮੀ ਜੀ ਵਿੱਚ ਸਨ, ਉਹਨਾਂ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਸਨ। ਸੋ ਜੋ ਮੈਨੂੰ ਪਤਾ ਹੈ, ਸਭ ਤੋਂ ਪਹਿਲੀ ਘਟਨਾ ਉਹ ਸੀ ਜਦੋਂ ਕਿ ਗੁੰਡ ਪਰਬਤ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਰਚਿਆ ਗਿਆ ਸੀ। ਗੁਰੂ ਸਾਹਿਬ ਗੁੰਡ ਪਰਬਤ 'ਚ ਗਏ ਸੀ। ਇਹ ਕਾਬਲੀਆਂ ਦਾ ਇਲਾਕਾ ਹੈ, ਮੁਸਲਮਾਨਾਂ ਦਾ ਇਲਾਕਾ ਹੈ, ਕੱਟੜ ਮੁਸਲਮਾਨ ਕਾਬਲੀ, ਸੋਚ ਵੀ ਐਸੀ ਉਹਨਾਂ ਦੀ। ਔਰ ਉਹਨਾਂ ਦੇ ਆਗਮਨ ਦੇ ਵਾਸਤੇ ਹਰ ਸਾਲ ਉੱਥੋਂ ਦੀ ਸੰਗਤ ਮਿਲ ਕੇ, ਹਿੰਦੂ, ਮੁਸਲਿਮ, ਸਿੱਖ ਸਭ ਮਿਲ ਕੇ ਅਖੰਡ ਪਾਠ ਸਾਹਿਬ ਰਚਵਾਉਂਦੇ ਸੀ। ਲੇਕਿਨ ਕਾਬਲੀਆਂ ਕੋਲੋਂ ਬਚਾਉਣ ਦੇ ਵਾਸਤੇ ਪੁਲਿਸ ਦਾ ਪਹਿਰਾ ਰਹਿੰਦਾ ਸੀ, ਔਰ ਸਵਾਮੀ ਜੀ ਪੁਲਿਸ ਵਿੱਚ ਸਨ। ਜਿਸ ਵਕਤ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਉਹਨਾਂ ਦੀ ਡਿਊਟੀ ਸੀ, ਉਹਨੇ ਆਪਣੀ ਬੰਦੂਕ ਲੈਣੀ ਸੀ ਅਤੇ ਆਪਣੀ ਡਿਊਟੀ 'ਤੇ ਜਾਣਾ ਸੀ। ਹੋਇਆ ਕੀ ਕਿ ਸਵਾਮੀ ਜੀ ਮਹਾਰਾਜ ਦਰਸ਼ਨ ਕਰਨ ਗਏ, ਚੌਰ ਸਾਫ ਕਰਨੀ ਸ਼ੁਰੂ ਕੀਤੀ ਅਤੇ ਭੁੱਲ ਹੀ ਗਏ ਹੋ ਕੀ ਰਿਹਾ। 24 ਘੰਟੇ ਬਾਅਦ ਜਦ ਹੋਸ਼ ਆਈ ਤਾਂ ਉਹਨਾਂ ਨੂੰ ਵਿਚਾਰ ਆਇਆ ਕਿ ਮੈਂ ਤਾਂ ਡਿਊਟੀ 'ਤੇ ਜਾਣਾ ਸੀ। ਜਲਦੀ ਨਾਲ ਉਹ ਗਏ ਆਪਣੇ ਆਫਿਸਰ ਕੋਲ ਜਾ ਕੇ, ਉਹਨਾਂ ਸੀ ਥਾਨਾ ਰਾਮ ਜੀ, ਉਹਨਾਂ ਦੇ ਆਫਿਸਰ ਸਨ, ਇੰਸਪੈਕਟਰ ਸਨ ਉਹਨਾਂ ਦੇ, ਥਾਨਾ ਰਾਮ, ਜਾ ਕੇ ਮਾਫ਼ੀ ਮੰਗੀ ਉਹਨਾਂ ਕੋਲ ਕਿ ਮੈਂ ਆ ਨਹੀਂ ਸਕਿਆ। ਤਾਂ ਉਹ ਕਹਿੰਦੇ ਤੂੰ ਕੀ ਕਹਿ ਰਿਹਾ ਗੰਗਾ ਦਾਸ, ਇਹ ਤੇਰੇ ਦਸਖਤ ਦੇਖ, ਤੂੰ 2 ਦਫ਼ਾ ਤਾਂ ਬੰਦੂਕ ਲਈ ਜਾ ਚੁੱਕਾ ਇੱਥੋਂ ਅਤੇ ਡਿਊਟੀ ਕਰ ਚੁੱਕਾ। ਜਦ ਸਵਾਮੀ ਜੀ ਨੇ ਇਹ ਦੇਖਿਆ ਕਿ ਕੋਈ ਹੋਰ ਡਿਊਟੀ ਕਰ ਗਿਆ ਉਹਨਾਂ ਦੇ ਵਾਸਤੇ, ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਕੋਈ ਹੋਰ ਡਿਊਟੀ ਕੌਣ ਕਰੇਗਾ, ਸੈਂਡ ਨਾਈ ਦੀ ਡਿਊਟੀ ਕਿਸ ਨੇ ਕੀਤੀ ਸੀ, ਹੋਰ ਲੋਕਾਂ ਦੀ ਡਿਊਟੀ ਕਿਸ ਤਰ੍ਹਾਂ ਕੀਤੀ ਸੀ, ਹੋਰ ਭਗਤਾਂ ਦੀ ਰਕਸ਼ਾ ਕਿਸ ਨੇ ਕੀਤੀ, ਪ੍ਰਭੂ ਨੇ ਕੀਤੀ। ਸੋ ਉਹਨਾਂ ਨੇ ਕਿਹਾ ਠੀਕ ਹੈ ਥਾਨਾ ਰਾਮ ਜੀ, ਮੈਂ ਅਸਤੀਫਾ ਦੇਣਾ ਇਸ ਪਦ ਤੋਂ, ਚਲੇ ਗਏ ਉੱਥੋਂ। ਪਾਠ ਸਾਹਿਬ ਦਾ ਭੋਗ ਪਿਆ, ਉਸਦੇ ਬਾਅਦ ਉਹ ਡਿਊਟੀ 'ਤੇ ਨਹੀਂ ਆਏ। ਪ੍ਰਸਿੱਧਾ ਸ਼ੇਖੁਬੁੱਦੀਨ ਦੇ ਜੰਗਲ ਹੀ ਚਲੇ ਗਏ, ਵਿਚਰਦੇ ਰਹੇ, ਕਾਫੀ ਵਕਤ ਪਾਠ ਪੂਜਾ ਕੀਤੀ। ਉਸ ਵਕਤ ਉਹਨਾਂ ਦੇ ਜਿਹੜਾ ਆਈਡਲ ਸੀ, ਜਿਹਦਾ ਉਦਾਹਰਣ ਲੈ ਰਹੇ ਸਨ, ਉਹ ਸੀ ਭਗਤ ਸ਼ੇਖ ਫਰੀਦ। 36 ਸਾਲ ਜੰਗਲ ਵਿੱਚ ਉਹਨਾਂ ਨੇ ਪਾਠ ਪੂਜਾ ਕੀਤੀ ਸੀ। ਚਲੇ ਗਿਆ ਚੱਲ ਰਹੇ ਇੱਥੇ, ਲੇਕਿਨ ਕਾਫੀ ਵਕਤ ਦੇ ਬਾਅਦ ਮਹਿਸੂਸ ਕੀਤਾ ਕਿ ਉਹਨਾਂ ਨੂੰ ਗਿਆਨ ਹੋ ਰਿਹਾ ਹੈ ਕਿ ਪਿਛਲੇ ਜਨਮਾਂ ਵਿੱਚ ਕੀ ਹੋਇਆ। ਲੇਕਿਨ ਹਰ ਜਨਮ ਵੀ ਚੁੱਕ ਜਾਂਦੇ, ਹਰ ਜਨਮ ਵਿੱਚ ਉਹ ਮ੍ਰਿਤਯੂ ਦੇ ਬਾਅਦ ਫਿਰ ਮਨੁੱਖ ਦਾ ਜਨਮ ਲੈ ਲੈਂਦੇ ਸੀ। ਸੋ ਉਹਨਾਂ ਨੇ ਫੈਸਲਾ ਕੀਤਾ ਕਿ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਦਫ਼ਾ ਮੇਰੀ ਆਤਮਾ ਪਰਮਾਤਮਾ ਵਿੱਚ ਲੀਨ ਰਹਿਣੀ ਚਾਹੀਦੀ ਹੈ। ਸੋ ਉਸ ਖੋਜ ਵਿੱਚ ਪਾਠ ਕਰ ਰਹੇ ਸਨ ਅਤੇ ਜਦ ਉਹਨਾਂ ਕੋਲ ਤਖ਼ਤ ਨਾ ਨਿਕਲਿਆ ਤਾਂ ਉਹ ਵਾਪਸ ਬਾਹਰ ਆਏ, ਥਾਨਾ ਰਾਮ ਜੀ ਕੋਲ ਗਏ। ਉਹਨਾਂ ਦੇ ਸ਼ੁਭ ਚਿੰਤਕ ਸਨ ਉਹਨਾਂ ਦੇ, ਤਾਂ ਉਹਨਾਂ ਨੇ ਕਿਹਾ ਇਸ ਤਰ੍ਹਾਂ ਕਿ ਮੈਂ ਤਾਂ ਇਸ ਦਫ਼ਾ ਅਕਾਲ ਪੁਰਖ ਦੀ ਚਰਨੀ ਜਾਣਾ ਹੈ, ਸੱਚਖੰਡ ਵਿੱਚ ਜਾਣਾ ਹੈ, ਰਸਤਾ ਦੱਸੋ। ਤਾਂ ਪੁੱਛਿਆ ਤੇਰਾ ਗੁਰੂ ਹੈ ਕੋਈ, ਗੁਰੂ ਨਹੀਂ ਹੈ, ਲੋੜ ਨਹੀਂ ਸਮਝੀ। ਥਾਨਾ ਰਾਮ ਜੀ ਨੇ ਕਿਹਾ ਕਿ ਵੱਡੇ ਵੱਡੇ ਲੋਕਾਂ ਨੂੰ ਵੀ ਗੁਰੂ ਦੀ ਲੋੜ ਸੀ, ਕਬੀਰ ਨੂੰ ਵੀ ਗੁਰੂ ਦੀ ਲੋੜ ਸੀ। ਸੋ ਉਹਨਾਂ ਕਿਹਾ ਠੀਕ ਹੈ, ਤੁਸੀਂ ਡੇਰਾ ਇਸਮੈਲ ਖਾਨ ਜਾਓ, ਕਿ ਸੰਤ ਸੁਖਦੇਵ ਸ਼ਾਹ ਜੀ ਮਹਾਰਾਜ ਸ਼ਾਇਦ ਤੁਹਾਡੀ ਹੈਲਪ ਕਰ ਸਕਣ, ਉਹਨਾਂ ਨੂੰ ਗੁਰੂ ਧਾਰਨ ਕਰੋ। ਠੀਕ ਹੈ ਜੀ। ਸੋ ਮਨ ਵਿੱਚ ਸੋਚਿਆ, ਗੁਰੂ ਧਾਰਨ ਕਰਨ ਜਾ ਰਿਹਾ ਹਾਂ, ਕੀ ਪਤਾ ਕਿ ਵਾਕਈ ਵਿੱਚ ਮੈਨੂੰ ਸੱਚਖੰਡ ਤੱਕ ਲੈ ਕੇ ਜਾਏਗਾ ਕਿ ਨਹੀਂ। ਤਾਂ ਉਹਨਾਂ ਨੇ ਮਨ ਵਿੱਚ ਧਾਰਿਆ ਕਿ ਅਗਰ ਜਿਸ ਗੁਰੂ ਦੀ ਤਲਾਸ਼ ਵਿੱਚ ਮੈਂ ਜਾ ਰਿਹਾ ਹਾਂ, ਖੁਦ ਮੈਨੂੰ ਸਟੀਮਰ 'ਤੇ ਲੈਣ ਲਈ ਆਵੇ। ਸਟੀਮਰ ਨਾਲ ਉਹ ਸਿੰਧੂ ਨਦੀ ਕ੍ਰੋਸ ਕਰਦੇ ਸੀ। ਇੱਕ ਤਰਫ ਸਿੰਧੂ ਸੀ ਡੇਰਾ ਇਸਮਾਇਲ ਖਾਨ, ਦੂਸਰਾ ਸੀ ਉਹਨਾਂ ਦਾ ਸ਼ਹਿਰ। ਧਾਰ ਲਿਆ ਮਨ ਵਿੱਚ, ਸਟੀਮਰ 'ਤੇ ਬੈਠੇ, ਦੂਸਰੀ ਤਰਫ ਸੰਤ ਸੁਖਦੇਵ ਸ਼ਾਹ ਜੀ ਮਹਾਰਾਜ, ਜਿਹੜੇ ਕਿ ਬਹੁਤ ਬਜ਼ੁਰਗ ਸਨ, ਵੱਡੀ ਅਵਸਥਾ ਸੀ ਉਹਨਾਂ ਦੀ, ਅੱਛੇ ਖਾਸੇ ਡਾਇਬੈਟਿਕ ਸਨ, ਇੰਸੁਲਿਨ ਨਹੀਂ ਸੀ ਉਹਨਾਂ ਦਿਨਾਂ ਵਿੱਚ। ਸੋ ਬੜੇ ਪਰੇਸ਼ਾਨ ਹੋ ਰਹੇ, ਤਿਆਰ ਹੋ ਰਹੇ ਵੀ ਕਿੱਥੇ ਜਾਣਾ ਹੈ, ਸਿੰਧੂ ਦਰਿਆ ਦੇ ਕੋਲ ਜਾਣਾ, ਕਿਉਂ ਜਾਣਾ ਹੈ, ਇਸ ਤਰ੍ਹਾਂ ਇਸ ਤਰ੍ਹਾਂ ਮੇਰਾ ਮਿੱਤਰ ਆ ਰਿਹਾ, ਮੈਂ ਉਹਨੂੰ ਰਿਸੀਵ ਕਰਨ ਜਾਣਾ। ਅਤੇ ਸਭ ਨੇ ਕਿਹਾ, ਬਈ ਪੜਦਾਦੀ ਜੀ ਨੇ ਵੀ ਕਿਹਾ, ਤੁਸੀਂ ਕੀ ਕਰ ਰਹੇ ਹੋ, ਇੱਥੇ ਸੇਵਕ ਹੈ ਤੁਹਾਡੇ, ਲੈ ਆਉਣ ਦੇ ਉਹਨਾਂ ਕੰਨੇ, ਉਸ ਨੂੰ ਖੁਦ ਹੀ ਲੈਣ ਜਾ ਸਕਦਾ, ਨਹੀਂ ਤਾਂ ਨਾਰਾਜ਼ ਹੋ ਜਾਏਗਾ ਮੇਰੇ ਨਾਲ, ਕੀ ਸਮਝੇਗਾ ਮੇਰੇ ਬਾਰੇ। ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹਦੀ ਕੀ ਇੱਛਾ ਹੈ, ਜਿਹੜਾ ਇਨਸਾਨ ਗੁਰੂ ਧਾਰਨ ਕਰਨ ਆ ਰਿਹਾ ਹੈ, ਉਸਦੇ ਮਨ ਵਿੱਚ ਕੀ ਚੱਲ ਰਿਹਾ ਹੈ। ਅਗਰ ਗੁਰੂ ਨੂੰ ਪਤਾ ਨਾ ਚੱਲੇ ਤਾਂ ਫਿਰ ਕੀ ਫਾਇਦਾ ਹੋਵੇ। ਖੈਰ ਟਾਂਗਾ ਮੰਗਵਾਇਆ, ਬਿਲਕੁਲ ਟਾਂਗੇ ਸਨ ਉਹਨਾਂ ਕੋਲ, ਪਹਿਲੇ ਟਾਂਗੇ ਹੁੰਦੇ ਸੀ, ਬੱਗੀਆਂ ਹੁੰਦੀਆਂ ਸਨ, ਘੋੜੇ ਹੁੰਦੇ ਸਨ, ਹਾਥੀ ਸਨ। ਟਾਂਗੇ 'ਤੇ ਬੈਠੇ ਧੁੱਪ ਦੇ ਵੇਲੇ, ਵੈਸੇ ਗਰਮੀ ਦਾ ਮੌਸਮ, ਉਹ ਵੀ ਡੇਰਾ ਇਸਮਾਇਲ ਖਾਨ ਜਿਹੜਾ ਕਿ ਡੈਜ਼ਰਟ ਹੈ। ਖੈਰ ਪਹੁੰਚ ਗਏ ਉੱਥੇ, ਸਟੀਮਰ ਆਉਣ ਤੋਂ ਅੱਧਾ ਘੰਟਾ ਪਹਿਲੇ ਪਹੁੰਚ ਗਏ। ਜਿਸ ਤਰ੍ਹਾਂ ਇਹ ਸਟੀਮਰ ਆਇਆ, ਜਹਾਜ਼ ਤੋਂ ਉਤਰੇ, ਜਿਸ ਮਨੁੱਖ ਦੀ ਤਲਾਸ਼ ਸੀ ਉਹਦੀ ਬਾਂਹ ਪਕੜੀ, ਅਤੇ ਆਏ ਬਾਂਹ ਪਕੜੀ ਖੁਦ, ਤਾਂ ਉਹ ਵੀ ਸਮਝ ਗਿਆ ਕਿ ਸੰਤ ਸੁਖਦੇਵ ਸ਼ਾਹ ਜੀ ਹੋਣਗੇ। ਕੁਛ ਨਹੀਂ ਪੁੱਛਿਆ ਗੰਗਾ ਦਾਸ ਜੀ ਨੇ ਵੀ, ਉਹਨਾਂ ਦਾ ਗੰਗਾ ਦਾਸ ਜੀ ਉਹਦੇ ਨਾਲ ਵਿੱਚ ਪਹੁੰਚ ਗਏ। ਸੰਤ ਸੁਖਦੇਵ ਸ਼ਾਹ ਜੀ ਨੇ ਸੇਵਕਾਂ ਨੂੰ ਕਿਹਾ ਕਿ ਇਹਨਾਂ ਵਾਸਤੇ ਇੱਕ ਅਲੱਗ ਕਮਰਾ ਦਿਓ। ਜਿਹੜਾ ਖੂਹ ਦੇ ਨਾਲ ਕਮਰਾ ਹੈ ਨਾ, ਖੂਹ ਦੇ ਨਾਲ ਜਿਹੜਾ ਕਮਰਾ, ਤਾਂ ਕਿ ਇਸ਼ਨਾਨ ਕਰਨ ਵਿੱਚ ਫਾਇਦਾ ਹੋਏਗਾ, ਜਲਦੀ ਪਜਾਏਗਾ, ਕਮਰਾ ਦਿੱਤਾ ਗਿਆ। ਔਰ ਇਹਨਾਂ ਦਾ ਖਾਣਾ ਇਹਦੇ ਕਮਰੇ 'ਚ ਪਰੋਸ ਦਿੱਤਾ ਜਾਏ। ਸੰਤ ਜੀ ਤਾਂ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਸਨ, ਲੇਕਿਨ ਮਨ 'ਚ ਬੜੀ ਗਲਾਨੀ ਹੋਈ, ਬੜਾ ਤਕਲੀਫ ਹੋ ਜਾਂਦਾ ਮਨ 'ਚ ਕਿ ਇਹ ਮੈਂ ਕੀ ਕੀਤਾ। ਗੁਰੂ ਦਾ ਧਿਆਨ ਲੈ ਲਿਆ, ਉਹ ਸਿਰ 'ਤੇ ਚਾਦਰ ਕਰਦੇ ਸੀ, ਉਹ ਚਾਦਰ ਅੱਗੇ ਕਰ ਲਈ 2 ਇੰਚ ਅੱਗੇ। ਅਗਰ ਤੁਸੀਂ ਪੁਰਾਣੀਆਂ ਫੋਟੋਗ੍ਰਾਫਸ ਦੇਖੋ ਸਵਾਮੀ ਜੀ ਦੀਆਂ, ਜਿਹੜੀ ਕਿ ਸਾਡੇ ਘਰ 'ਚ ਵੀ ਸੀ, ਸਾਡੇ ਘਰ 'ਚ ਇੱਕੋ ਫੋਟੋ ਸੀ ਸਵਾਮੀ ਜੀ ਦੀ, ਉਹ ਸੀ ਬਲੈਕ ਐਂਡ ਵਾਈਟ, ਬੈਠੇ ਸਿਰ 'ਤੇ ਚਾਦਰ ਕੀਤੀ, ਉਹ ਚਾਦਰ ਇੱਥੇ, ਤਾਂ ਕਿ ਮੈਂ ਆਪਣੇ ਗੁਰੂ ਨਾਲ ਅੱਖਾਂ ਨਾਲ ਮਿਲਾ ਸਕਾਂ, ਸ਼ਰਮ ਦੇ ਮਾਰੇ। ਇਹ ਸੋਚ ਹੈ, ਇਹ ਸ਼ੁੱਧ ਬੁੱਧੀ ਹੈ। ਇਤਨੀ ਸੋਚ ਕਿਸੇ ਮਾਨੇ 'ਚ ਆਉਂਦੀ ਹੈ ਕਿ ਗੁਰੂ ਨੂੰ ਤਕਲੀਫ ਨਹੀਂ ਦੇਣੀ ਮੈਂ। ਗੁਰੂ ਸਾਹਿਬ ਮੁਸਕਰਾਉਣਗੇ, ਠੀਕ ਹੈ ਭਾਈ, ਇਮਤਿਹਾਨ ਲੈ ਲਿਆ ਸੀ, ਕਿਹੜਾ ਫੇਲ ਹੋ ਗਏ। ਸੋ ਵਾਰਤਾਲਾਪ ਚੱਲ ਰਿਹਾ ਹੈ, ਕੁਛ ਵਕਤ ਰਹੇ ਉੱਥੇ, ਨਾ ਇਸ਼ਨਾਨ ਕਰਨ ਜਾਣ, ਨਾ ਖਾਣਾ ਖਾਣ, ਸੇਵਾਦਾਨ ਕਹਿੰਦੇ ਅਸੀਂ ਤਾਂ ਥਾਲੀ ਲੈ ਕੇ ਜਾਂਦੇ ਹਾਂ, ਥਾਲੀ ਵਾਪਸ ਲੈ ਆਉਂਦੇ ਹਾਂ। ਬਾਲਟੀ ਪਈ ਹੈ ਤਲਾਬ ਦੇ ਕੋਲ, ਉੱਥੇ ਖੂਹ ਦੇ ਕੋਲ ਬਾਲਟੀ 'ਚ ਪਾਣੀ ਨਹੀਂ ਹੈ। ਅਤੇ ਸੰਤ ਸੁਖਦੇਵ ਸ਼ਾਹ ਜੀ ਮਹਾਰਾਜ ਨੇ ਇੱਕ ਸਾਖੀ ਸੁਣਾਈ ਆਪਣੇ ਸੇਵਾਦਾਰਾਂ ਨੂੰ ਕਿ ਦੇਖੋ, ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਜਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਟਨਾ ਪਹੁੰਚੇ, ਉਹਨਾਂ ਨੂੰ ਰਿਸੀਵ ਕਰਨ ਵਾਲਾ ਇੱਕ ਹਲਵਾਈ ਸੀ। ਹਲਵਾਈ ਨੇ ਕਿਹਾ ਕਿ ਸੰਗਤ ਬਹੁਤ ਜ਼ਿਆਦਾ ਹੈ, ਤੁਸੀਂ ਮੇਰੀ ਹਵੇਲੀ ਲੈ ਲਓ। ਬੜੀ ਵੱਡੀ ਹਵੇਲੀ ਸੀ ਉਸ ਕੋਲੋਂ, ਇੱਕ ਕਮਰੇ 'ਚ ਹੋ ਰਹਿੰਦਾ ਸੀ, ਬਾਕੀ ਸਾਰੀ ਹਵੇਲੀ ਗੁਰੂ ਜੀ ਨੂੰ ਦੇਖਦੀ, ਗੁਰੂ ਜੀ ਉੱਥੇ ਹਨ ਅਤੇ ਨਾਲ ਸਿੱਖ ਵੀ ਹਨ। ਹੁਣ ਉਹ ਸਿੱਖ ਰੋਜ਼ ਦੇਖਦੇ ਹਨ ਕਿ ਹਲਵਾਈ ਨੇ ਆਪਣੀ ਨੋਰਮਲ ਜਿਹੀ ਯੂਨੀਫਾਰਮ ਪਹਿਲੇ ਹੁੰਦੀ ਸੀ ਪੁਰਾਣੇ ਜ਼ਮਾਨੇ 'ਚ, ਇੱਕ ਬਨਿਆਨ ਅਤੇ ਕੱਛਾ ਅਤੇ ਉਹ ਵੀ ਪਸੀਨੇ ਦਾ ਭਰਿਆ ਹੋਇਆ ਪਾਇਆ ਸਵੇਰੇ ਸ਼ਾਮ। ਅਤੇ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਤਾਂ ਇਸ਼ਨਾਨ ਨਹੀਂ ਕਰਦਾ, ਕਿਸੇ ਘਰ ਬੈਠੇ ਹਾਂ ਅਸੀਂ। ਗੁਰੂ ਸਾਹਿਬ ਨੇ ਕਿਹਾ ਇਸ ਤਰ੍ਹਾਂ ਓਪੀਨੀਅਨ ਬਣਾਉਣੀ ਗਲਤ ਹੈ, ਜ਼ਰਾ ਨਜ਼ਰ ਰੱਖੋ। ਸਿੱਖਾਂ ਨੇ ਨਜ਼ਰ ਰੱਖੀ 48 ਘੰਟੇ। ਹਰ ਸਵੇਰੇ ਉਹ ਹਲਵਾਈ ਇੱਕ ਨਹਾਉਣ ਦੀ ਜਗ੍ਹਾ ਉੱਥੇ ਬੈਠ ਜਾਂਦਾ ਸੀ ਅਤੇ ਇੱਕ ਗਾਂ, ਕਿਉਂਕਿ ਉਸ ਕੋਲ ਗੰਗਾ ਦਾ ਸਟ੍ਰੀਮ ਵਗਦੇ ਸੀ ਨਾਲ, ਗੰਗਾ ਦਾ ਭਾਵ ਦੂਰ ਕਰ ਦਿੱਤਾ ਗਿਆ, ਪਹਿਲੇ ਉਸ ਜਗ੍ਹਾ ਦੇ ਨਜ਼ਦੀਕ ਸੀ ਗੰਗਾ ਦਾ, ਇੱਕ ਗਾਂ ਆਪਣੇ ਮੂੰਹ ਵਿੱਚ ਪਾਣੀ ਭਰ ਕੇ ਉਸਨੂੰ ਇਸ਼ਨਾਨ ਕਰਾ ਰਹੀ ਉਸ ਹਲਵਾਈ ਨੂੰ, ਔਰ ਸਿੱਖ ਦੇਖ ਰਹੇ ਨੇ। ਤਾਂ ਗੁਰੂ ਸਾਹਿਬ ਨੇ ਕਿਹਾ ਦੇਖੋ ਇਸ ਤਰ੍ਹਾਂ ਹੈ, ਓਪੀਨੀਅਨ ਨਾ ਬਣਾਓ। ਗੰਗਾ ਦਾਸ ਨੂੰ ਨਹਾਉਣ ਦੀ ਲੋੜ ਹੀ ਨਹੀਂ ਹੈ, ਪਰ ਨਹਾਉਂਦਾ ਜ਼ਰੂਰ ਹੋਵੇਗਾ, ਨਜ਼ਰ ਰੱਖ ਲਓ। ਸੋ ਗੱਲਾਂ ਹੁੰਦੀਆਂ ਨਹੀਂ ਨਾ ਖਾਣਾ ਖਾਣ ਇਸ ਤਰ੍ਹਾਂ ਗੱਲਾਂ। ਤਾਂ ਵਕਤ ਆਇਆ, ਸੰਤ ਸੁਖਦੇਵ ਸ਼ਾਹੀ ਮਹਾਰਾਜ ਨੇ ਕਿਹਾ ਅੱਛਾ ਬਈ ਗੰਗਾ ਦਾਸ ਜੀ ਤੁਸੀਂ ਹੁਣ ਟਾਂਕ ਜਾਓ, ਉੱਥੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰੋ। ਟਾਂਗ ਗਏ ਆ ਗਏ, ਮੰਨੀ ਟਾਂਗ ਆ ਗਏ, ਗੁਰੂ ਨਾਨਕ ਦੇ ਨਾਮ ਦਾ ਇੱਕ ਬਾਗ ਸੀ ਉੱਥੇ, ਕੁਛ ਵਕਤ ਉੱਥੇ ਰਹੇ। ਫਿਰ ਭਾਈ ਚੇਲਾ ਸਿੰਘ ਦਾ ਗੁਰਦੁਆਰਾ ਸੀ ਉੱਥੇ, ਧਰਮਸਾਲ ਗੁਰਦੁਆਰਾ ਭਾਈ ਚੇਲਾ ਸਿੰਘ, ਆਗਿਆ ਦੇ ਮੁਤਾਬਕ ਉੱਥੇ ਗਏ। ਦੋਨੋਂ ਜਗ੍ਹਾ ਦੇ ਮਾਲਕ ਸੰਤ ਸੁਖਦੇਵ ਸ਼ਾਹ ਜੀ ਮਹਾਰਾਜ ਜੀ ਸਨ। ਤਾਂ ਉਹਨਾਂ ਨੇ ਕਿਹਾ ਤੁਸੀਂ ਜਾਓ ਉੱਥੇ, ਉੱਥੇ ਜਾ ਕੇ ਭਗਤੀ ਵੀ ਕਰੋ, ਪ੍ਰਚਾਰ ਵੀ ਕਰੋ। ਸੋ ਚੇਲਾ ਸਿੰਘ ਜੀ ਦੇ ਗੁਰਦੁਆਰੇ ਚੇਲਾ ਸਿੰਘ ਜੀ ਗ੍ਰੰਥੀ ਸਨ ਉੱਥੇ, ਅਤੇ ਉਹੀ ਚੇਲਾ ਸਿੰਘ ਜਿਹਨਾਂ ਨੇ ਇੱਥੇ ਆ ਕੇ ਸੇਵਾ ਕੀਤੀ ਸੀ, ਉਹੀ ਚੇਲਾ ਸਿੰਘ। ਅਤੇ ਸਵਾਮੀ ਜੀ ਨਾਲ ਦੇ ਕਮਰੇ 'ਚ ਭਗਤੀ ਕਰਦੇ ਸੀ ਅਤੇ ਪ੍ਰਚਾਰ ਕਰਦੇ ਸੀ। ਕਰਦੇ ਕਰਦੇ ਇਸ ਦੌਰਾਨ ਦੋ ਤਿੰਨ ਦਫ਼ਾ ਡੇਰਾ ਇਸਮਾਇਲ ਖਾਨ ਵੀ ਗਏ ਮਿਲਣ ਆਪਣੇ ਗੁਰੂ ਨੂੰ। ਗੁਰੂ ਸਾਹਿਬ ਨੇ ਕਿਹਾ ਦੇਖ ਤੂੰ ਹੈ ਨਿਰਮੋਹੀ ਰਾਜਾ, ਅਮੋਹ ਨਾ ਕਰ ਗੁਰੂ ਦੇ ਨਾਲ, ਨਿਰਮੋਹੀ ਬਣ ਕੇ ਰਹਿ, ਕਿਸੇ ਨਾਲ ਮੋਹ ਨਾ ਪਾ। ਵਾਪਸ ਜਾ ਟਾਂਕ, ਜਦ ਯਾਦ ਕਰੇਗਾ ਮੈਂ ਆ ਜਾਵਾਂਗਾ, ਜਾ ਕੇ ਪ੍ਰਚਾਰ ਕਰ ਉੱਥੇ। ਆ ਗਿਆ ਮੰਨ ਕੇ ਵਾਪਸ ਚਲੇ ਗਏ। ਪਹੁੰਚੀ ਉੱਥੇ ਦੋ ਦਿਨ ਦੇ ਬਾਅਦ, ਤੀਵਰ ਇੱਛਾ ਮਨ ਵਿੱਚ ਗੁਰੂ ਦੇ ਦਰਸ਼ਨ ਕਰਨੇ ਹਨ, ਯਾਦ ਕੀਤਾ ਗੁਰੂ ਨੂੰ। ਗੁਰੂ ਸਾਹਿਬ ਪਹੁੰਚ ਗਿਆ ਉੱਥੇ, ਸੰਤ ਸੁਖਦੇਵ ਸ਼ਾਹ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 4 ਦਫ਼ਾ ਅਰਥ ਕੀਤਾ ਹੈ ਸਿੱਖਾਂ ਦੇ ਆਪਣੇ ਸੇਵਕਾਂ ਦੇ ਵਾਸਤੇ, ਔਰ ਉਹ ਸ਼ਾਮੀ ਸੇਵਾ ਕਰਦੇ ਸੀ, ਪਾਠ ਕਰਦੇ, ਪਾਠ ਅਤੇ ਕਥਾ ਕਰਦੇ ਸੀ। ਅਤੇ ਜਾਣ ਲੱਗੇ ਤਾਂ ਸਭ ਨੇ ਕਿਹਾ ਪਾਠ ਤਾਂ ਕੀ ਹੋਏਗਾ, ਬਜ਼ੁਰਗ ਹੋ ਤੁਸੀਂ। ਕਹਿੰਦੇ ਨਹੀਂ ਨਹੀਂ ਮੈਂ 4 ਦਿਨਾਂ ਵਾਸਤੇ ਜਾ ਰਿਹਾ। April 1920 ਆਪਣੇ ਜੋਤੀ ਜੋਤ ਸਮਾਨ ਤੋਂ 4 ਸਾਲ ਪਹਿਲੇ, ਕਿਤਨੇ ਬਜ਼ੁਰਗ ਹੋਣਗੇ ਉਸ ਵਕਤ, ਪਹੁੰਚ ਕੇ ਆਪਣੇ ਸਿੱਖ ਦੇ ਯਾਦ ਕਰਨ 'ਤੇ। ਸਿੱਖ ਨੇ ਵੀ ਖੂਬ ਸੇਵਾ ਕੀਤੀ, ਸਭ ਕੁਝ ਭੁੱਲ ਗਏ, ਦਿਨ ਰਾਤ ਮੁੱਠੀ ਚਾਪੀ ਕਰਦੇ ਰਹੇ। ਬਜ਼ੁਰਗ ਸਨ ਸੰਤ ਸੁਖਦੇਵ ਸ਼ਾਹ ਜੀ ਮਹਾਰਾਜ, ਖਿਚੜੀ ਬਣਾਉਣ 'ਤੇ ਖੁਆਉਣ, ਉਹ ਖਾਂਦੇ ਰਹੇ। 3 ਮਹੀਨੇ ਬੀਤ ਗਏ, ਇੱਕ ਦਿਨ ਇੱਕ ਦੋ ਦਾਣੇ ਰਹਿ ਗਏ ਹਾਂਡੀ ਵਿੱਚ। ਤਾਂ ਸਵਾਮੀ ਜੀ ਨੇ ਕਿਹਾ ਮੈਂ ਵੀ ਚੱਖ ਲੈਂਦਾ, ਚੱਖਿਆ ਤਾਂ ਫਿੱਕੇ ਸਨ ਉਹ। ਤਾਂ ਅਗਲੇ ਦਿਨ ਤੋਂ ਉਹਨੇ ਨਮਕ ਪਾਉਣਾ ਸ਼ੁਰੂ ਕਰ ਦਿੱਤਾ। ਤਾਂ ਜਦ ਸੰਤ ਸੁਖਦੇਵ ਸ਼ਾਹ ਜੀ ਮਹਾਰਾਜ ਨੇ ਖਿਚੜੀ ਚੱਖੀ, ਦੂਰ ਕਰਤੀ। ਇਹ ਕਿਸਨੇ ਬਣਾਇਆ? ਕਹਿੰਦੇ ਮੈਂ ਹੀ ਬਣਾਇਆ। ਕਹਿੰਦੇ ਪਰ ਕੱਲ੍ਹ ਤੱਕ ਤਾਂ ਪ੍ਰੇਮ ਭਾਵ ਸੀ ਇਸਦੇ ਵਿੱਚ, ਅੱਜ ਪ੍ਰੇਮ ਭਾਵ ਨਹੀਂ ਹੈ, ਅੱਜ ਉਹ ਚੀਜ਼ ਨਹੀਂ ਹੈ। ਸ਼ਿਵਰੀ ਦੇ ਬੇ ਜਿਸ ਸਨ, ਉਹ ਚੱਕ ਚੱਕ ਕੇ ਖੁਆ ਰਹੀ ਸੀ ਸ਼੍ਰੀ ਰਾਮ ਚੰਦਰ ਜੀ ਮਹਾਰਾਜ, ਜੋ ਕੋਈ ਕੜੋਰਾ ਨਿਕਲਾ ਹੈ। ਮਿਸ਼ਰਤਾ ਪਾਪ ਖਤਮ ਹੋ ਗਿਆ ਇਸ ਵਿੱਚ। ਕਹਿ ਲਓ 6 ਮਹੀਨੇ ਰਹੇ ਉੱਥੇ, ਸੇਵਾ ਹੋਈ, ਵਾਪਸ ਚਲੇ ਗਏ। ਇਸ ਦੌਰਾਨ ਸਵਾਮੀ ਜੀ ਪਹਿਲੇ ਦਰਸ਼ਨ ਕਰਨ ਜਾ ਚੁੱਕੇ ਸੀ ਔਰ ਆਪਣੇ ਸੇਵਕਾਂ ਦੇ ਨਾਲ ਸੋਚਿਆ ਸੀ ਗੰਗਾ ਇਸ਼ਨਾਨ ਕਰਨ ਜਾਵਾਂਗੇ ਹਰਿਦੁਆਰ। ਉੱਥੇ ਪਹੁੰਚੇ ਤਾਂ ਆਪਣੇ ਸੇਵਕ ਨੇ ਕਿਹਾ ਸੀ ਬੈਠੋ, ਗੁਰੂ ਸਾਹਿਬ ਮੇਰੇ ਬੜੇ ਪ੍ਰੇਮੀ ਹਨ, ਮੇਰੇ ਪਿਆਰ ਵਾਲੇ ਨੇ, ਤਾਂ ਮੈਨੂੰ ਆਗਿਆ ਦੇਣਗੇ ਹੀ ਦੇਣਗੇ। ਪੁੱਛਿਆ ਮਹਾਰਾਜ ਹਰਿਦੁਆਰ ਜਾਣਾ ਹੈ ਕਿਸ ਵਾਸਤੇ? ਗੰਗਾ ਇਸ਼ਨਾਨ ਕਰ। ਅਗਰ ਤੈਨੂੰ ਗੰਗਾ ਇਸ਼ਨਾਨ ਦੀ ਲੋੜ ਹੈ, ਤੂੰ ਤਾਂ ਗੰਗਾ ਤਰ ਹੈ। ਉਸ ਦਿਨ ਤੋਂ ਉਹਨਾਂ ਦਾ ਗੰਗਾ ਤਰ ਪਿਆ ਸੀ, ਤੂੰ ਗੰਗਾ ਤਰ ਹੈ, ਤੈਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਤੇਰੀ ਹੱਦ ਹੈ ਸਿੰਧੂ ਦਰਿਆ, ਇਹ ਕ੍ਰੋਸ ਨਹੀਂ ਕਰਨਾ। ਵਾਪਸ ਜਾਓ, ਟਾਂਕ ਪ੍ਰਚਾਰ ਕਰੋ, ਸਿੰਧੂ ਦਰਿਆ ਕ੍ਰੋਸ ਨਹੀਂ ਕਰਨਾ। ਵਾਪਸ ਚਲੇ ਗਏ ਔਰ ਉਸੀ ਕਮਰੇ 'ਚ ਰਹੇ, ਉਸੀ ਧਰਮਸਾਲ 'ਚ ਰਹੇ ਚੇਲਾ ਸਿੰਘ ਜੀ, ਉਸਦੇ ਬਾਹਰ ਨਹੀਂ ਨਿਕਲੇ ਕਿ ਗੁਰੂ ਦਾ ਹੁਕਮ ਹੋ ਗਿਆ। ਵਕਤ ਆਇਆ ਜਦ ਉਹਨਾਂ ਦੇ ਜਾਣ ਦਾ ਵਕਤ ਆ ਗਿਆ ਤਾਂ ਸੇਵਕਾਂ ਨੇ ਪੁੱਛਿਆ ਕਿ ਤੁਹਾਨੂੰ ਕਿਸ ਤਰੀਕੇ ਦੇ ਨਾਲ ਤੁਹਾਡੀ ਦੇਹ ਦਾ ਸੰਸਕਾਰ ਕੀਤਾ ਜਾਏ, ਕਿਸ ਕਿਸਮ ਤੁਸੀਂ ਸੰਤ ਹੋ? ਮੈਂ ਤਾਂ ਨਿਰਮੋਹੀ ਸੰਤ ਹਾਂ, ਬਾਕੀ ਮੈਨੂੰ ਨਹੀਂ ਪਤਾ, ਮੇਰਾ ਆਖਰੀ ਵਕਤ ਆ ਚੁੱਕਾ ਹੈ। ਅਤੇ ਮੇਰਾ ਗੁਰੂ ਕਹਿੰਦਾ ਮੇਰੀ ਬਾਂਹ ਫੜ, ਪਹਿਲੇ ਮੈਂ ਤੇਰੀ ਬਾਂਹ ਫੜੀ ਸੀ ਨਾ, ਹੁਣ ਤੂੰ ਮੇਰੀ ਬਾਂਹ ਫੜ, ਤੈਨੂੰ ਇਸ ਭਵ ਸਾਗਰ ਤੋਂ ਪਾਰ ਕਰਾਂ। ਕਹਿੰਦਾ ਮੈਂ ਤਾਂ ਗੁਰੂ ਦੀ ਬਾਂਹ ਫੜ ਲਈ ਹੈ, ਮੇਰੀ ਆਤਮਾ ਤਾਂ ਜਾ ਰਹੀ ਹੈ, ਜਿਹੜਾ ਦੇਹ ਪਿੱਛੇ ਰਹਿ ਗਈ ਜੋ ਮਰਜ਼ੀ ਕਰਨਾ ਕਰ ਲਓ, ਗੁਰੂ ਦੀ ਅੰਸ਼ ਜਾਂ ਇਸਤੇਮਾਲ ਖਾਨੇ ਜਾਂ ਪੁੱਛ ਲਓ ਉਹਨਾਂ ਨੂੰ। ਸੋ ਇਹ ਦਿਖਾਉਂਦਾ ਹੈ ਕਿਤਨੀ ਸ਼ਰਧਾ ਹੈ ਗੁਰੂ ਉਹਨਾਂ ਵਿੱਚ, ਕਿ ਮਰਨ ਦੇ ਬਾਅਦ ਵੀ ਉਹਨਾਂ ਨੇ ਕਿਹਾ ਕਿ ਮੇਰੀ ਦੇਹ ਨੂੰ ਸਿੰਧੂ ਦਰਿਆ ਦੇ ਪਾਰ ਨਾ ਕਰਨਾ। ਸੋ ਉਹਨਾਂ ਦਾ ਦੇਹ ਸੰਸਕਾਰ ਕੀਤਾ ਗਿਆ, ਅਗਨੀ ਭੇਟ ਕੀਤੀ ਗਈ ਔਰ ਫਿਰ ਅਸਥੀਆਂ ਸਿੰਧੂ ਦਰਿਆ 'ਚ ਪਾਰ ਕੀਤੀਆਂ ਗਈਆਂ, ਲਾਂਚਰ 'ਤੇ ਪਾ ਕੇ ਸਟੀਪਸ ਜਿਹੜਾ ਪੈਟਰੋਲ ਨਾਲ ਚੱਲਦੀਆਂ ਸੀ ਕਿਸ਼ਤੀਆਂ, ਸਿੰਧੂ ਦਰਿਆ ਦੇ ਮੱਧ ਵਿੱਚ ਜਾ ਕੇ ਅਸਥੀਆਂ ਦਾ ਪ੍ਰਵਾਹ ਕੀਤਾ ਗਿਆ। ਔਰ ਪ੍ਰਵਾਹ ਵੀ ਮੇਰੇ ਪਿਤਾ ਜੀ ਨੇ ਕੀਤਾ ਆਪਣੇ ਹੱਥ ਨਾਲ। ਇਹ ਦੱਸਣਾ ਚਾਹੁੰਦਾ ਕਿੰਨਾ ਪ੍ਰੇਮ ਸੀ ਸਾਡੇ ਪਰਿਵਾਰ ਦੇ ਨਾਲ ਉਹਨਾਂ ਦਾ, ਅਤੇ ਸਾਡਾ ਉਹਨਾਂ ਦੇ ਨਾਲ ਪ੍ਰੇਮ ਸੀ। ਸੋ ਉਸ ਦਿਨ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਇਕੱਠੇ ਹੋਏ ਹਾਂ। ਇਹ ਹੈ ਸਿੰਧੂ ਪ੍ਰਵਾਹ ਦਿਵਸ, 90 ਸਾਲ ਤੋਂ 1 ਸਾਲ ਘੱਟ। ਤੂੰ ਦੇਖ ਲੈਣ ਦੇ ਸੰਗਤਾਂ ਦੀ ਕਿੰਨਾ ਪ੍ਰੇਮ ਹੈ ਕਿ 90 ਸਾਲ ਹਰ ਸਾਲ ਯਾਦ ਕਰਨ ਦੇ ਵਾਸਤੇ ਉਹਨਾਂ ਦੇ ਪਾਠ ਕਰਵਾਏ ਜਾਂਦੇ ਹਨ। ਹੁਣ ਅਸੀਂ ਆਉਂਦੇ ਹਾਂ ਗੁਰੂ ਮਹਾਰਾਜ ਦੇ ਹੁਕਮਨਾਮੇ ਦੀ ਤਰਫ। ਹੁਕਮਨਾਮਾ ਰਾਗ ਗੁਜਰੀ ਵਿੱਚ, ਗੁਜਰੀ ਸ਼੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਤਾ ਹੈ ਜਿਸ ਤਰ੍ਹਾਂ ਗੁਜਰੀ ਰਾਜ ਰਾਗ ਨੂੰ ਡਿਸਕ੍ਰਾਈਬ ਕਰਨ ਲੱਗਿਆ, ਅਲੱਗ ਅਲੱਗ ਵਿਦਵਾਨਾਂ ਦੇ ਅਲੱਗ ਅਲੱਗ ਓਪੀਨੀਅਨ ਹਨ, ਲੇਕਿਨ ਰਾਗ ਮਾਲਾ ਵਿੱਚ ਗੁਜਰੀ ਰਾਗ ਨੂੰ ਦੀਪਕ ਦੀ ਪਤਨੀ ਮੰਨਿਆ ਜਾਂਦਾ, ਦੀਪਕ ਦੀ ਰਾਗਨੀ ਮੰਨਿਆ ਜਾਂਦਾ ਹੈ। ਹੈ ਤਾਂ ਰਾਗਨੀ ਪਰ ਪੂਰਨ ਰਾਗਨੀ ਹੈ, ਔਰ ਗੁਰੂ ਮਹਾਰਾਜ ਨੇ ਰਾਗ ਦੀ ਪਦਵੀ ਦਿੱਤੀ ਹੈ ਗੁਜਰੀ ਨੂੰ। ਸੋ ਗੁਜਰੀ ਰਾਗ ਹੈ, ਰਚਨਕਾਰ ਭਗਤ ਤ੍ਰਿਲੋਚਨ ਜੀ ਹਨ ਅਤੇ ਘਰ ਪਹਿਲਾ ਹੈ। ਪਹਿਲੇ ਘਰ ਸੁਲਤਾਨ ਵਿੱਚ ਘਰ ਸੁਰ ਤੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਫਿਰ ਆਉਂਦਾ ਹੈ ਮੰਗਲ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਅਤੁੱਤੀ ਪ੍ਰਭੂ ਸਭ ਦਾ ਰਚਨ ਵਾਲਾ, ਜਨਮ ਵੀ ਦਾਤਾ ਹੈ, ਸਾਡੇ ਪਰਵਰਿਸ਼ ਵੀ ਕਰਦਾ ਹੈ, ਸਾਡਾ ਸੰਹਾਰ ਵੀ ਕਰਦਾ ਹੈ, ਔਰ ਸਤ ਸਰੂਪ ਹੈ, ਤ੍ਰੈ ਕਾਲ ਸਤ ਹੈ, ਸੱਚ ਹੈ, ਉਹ ਪੱਕਾ ਹੈ, ਉਹ ਤਾਂ ਰਹੇਗਾ ਹੀ ਰਹੇਗਾ, ਰਹੀਏ ਨਾ ਰਹੀਏ, ਬ੍ਰਹਿਮੰਡ ਰਹੇ ਜਾਂ ਨਾ ਰਹੇ, ਪ੍ਰਭੂ ਹਮੇਸ਼ਾ ਰਹੇਗਾ। ਔਰ ਐਸੇ ਗੁਰੂ ਦੀ ਪ੍ਰਾਪਤੀ, ਜੈਸੇ ਜਿਹੜੀ ਇਸ ਦੀ ਪ੍ਰਾਪਤੀ गुरु प्रसाद है, गुरु की कृपा के नाल ऐसे प्रभु की प्राप्ति होंगी। सो भगत जी कह रहे हैं, अंतर मल निर्मल नहीं कीना, बाहर पेख उदासी, हृदय कमल कर ब्रह्म न चीना, कायो पया सन्यासी। तुसी शब्द विच नोट करोगे कि इस विच जिहड़ा पाखंड है, जिहड़े कर्म कांड हैं, उसकी निंदा की गई है। यह जिहड़े भगत त्रिलोचन होए हैं, यह दक्षण भारत के होए हैं। एक होर भगत त्रिलोचन सन जिन्होंने कि धन्य नूं पत्थर दिता सी, यह सालंग्राम उस पत्थर विच प्रभु ने प्राप्त कर लिया सी, उसी कर्म कांड त्रिलोचन ये है जिहड़ा कि पाखंडा का निंदा कर रहे हैं, हर एक जरा कर्म कांड निंदा कर रहे हैं। इन्हों के चार शब्द हैं श्री ग्रंथ साहब जी महाराज विच, एक से राग विच, दो गुजरी विच, एक तनासरी विच। और ये भगत नामदेव जी के समकालीन होए हैं, गुरु भक्त गुरु 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 पाए हुए हैं। इन्हों के गुरु सन गुरु ज्ञानेंद्र, नामदेव कोलों तो सिर्फ नाम की ही पूजा दी दौलत सी, बेअंत दौलत नाम की। इन्हां कोलों दुनियावी दौलत भी बहुत सी, सो ये आए गए संतां दी भी सेवा करते सी। पति पत्नी दो सन, बच्चा कोई सी नहीं, बुजुर्ग हो रहे सन। तां सोचिया किसी नूं नौकर रख लईए। फिर जिन्हें जी वाइफ सी, पत्नी सी, यहाँ ताने मारती सी कि इतना भक्त है तू, कोई बच्चा नहीं है साडा। फिर तेरा दोस्त नामदेव किन्नी वारी बिठल जी दर्शन कर चुका है, तुझे एक बार दर्शन नहीं किए। वो उठे तो नामदेव जी को चले गए, तो क्या कि देखो नामदेव जी, तुम तो पत्थर दफा दर्शन कर चुके हो, पहले भी दर्शन करा दो। तो नामदेव ने कहा, देखो ये तो डिपेंड करता दर्शन देने वाले थे, दर्शन लैन वाले की स्टेट ऑफ माइंड। फिर भी गल कर लाँगा बिठल जी ने, तो बिठल जी ने गल की नामदेव ने कि महाराज मेरा दोस्त है त्रिलोचन, दर्शन दो उसने। तो भगवान हसे कह, देख संतान दर्शन संतान संतान सेवा कर देता है, मेरे वास्ते काफ़ी नहीं है। अगर वो मन तो मेरी पूजा करता है, अगर उस मन की श्रद्धा है, फिर दर्शन जरूर दांगा। सोते भगत त्रिलोचन जी इंतजार कर रहे हैं परमात्मा के दर्शन की। दूसरी तरफ बीवी कह रही है कि मैं बुढ़ी हो गई हाँ, कोई नौकरी लभ दो। तो बाजार गए तो रस्ते देखा एक छोटा जिन्ना छोटी उम्र का बच्चा, थोड़े जिन्हें कपड़े पाए हुए, सर्दी ठुर ठुर कर रहा है, पतला जहा। तो भगत त्रिलोचन ने कहा, भी नौकरी करेगा? कहता हाँ, नौकरी तलाश ही बैठना, पर कोई मैनू लैण वाला नहीं। तो मेरी शर्त यह है, जिनी मर्जी सेवा करा लो, मेरे खाण पीन से कोई किंतु परंतु ना करे। ठीक है भी, त्रिलोचन जी उसनों नाल लै गए। पूछा, तेरा नाम की है? कहना, मेरा नाम अंतरयामी है। तो अंतरयामी जी ने वो कर लै गए। तो अपने मिसिस ने कहा कि देखो सेवा कराओ, लेकिन ये खाने के किंतु परंतु ना करना। कहो मेरे बुढ़े हाथ किन्नी बारी मैं रोटियां पकावगा, करने पाएगा। सो अंतरयामी जी सेवा कर रहे हैं, आए गए संतान की खूब सेवा कर रहे हैं, संत तो बड़े खुश, त्रिलोचन जी का नाम हो रहा है, बहुत सेवा हो रही है, संतान की गिनती बढ़ गई। वह बुजुर्ग लेडी रोटी बनाने मजे थक रही है। तो एक दिन साल डेढ़ साल बाद वो अपने गुआंढन को कहता कि भाई इस तरह बाकी तो हाल चाल ठीक है, पर एक तरफ तो संतान की गिनती बढ़ गई है, दूसरा बुढ़ी होती जा रही है, तीसरा यह जहलिया है ना साडा, इतना खाँदा है रोटी पकाते पकाते मैं थक सकती। गल करती करती शाम हो गई, चलो भी अंतरयामी ने दाल रखती होगी चूल्हे से। घर पहुंची तो ना अंतरयामी ना ही अग जली हुई है, अंतर्यामी जी का है। अग जलाई, दाल रखी, भगत त्रिलोचन जी आ गए, अंतर्यामी कितने है, चला गया। तो एकदम त्रिलोचन जी ने मन चाहे कुछ गल की हुई कुछ ना कुछ, मैं तो वैसे ही गल करती गुआंढन नु कि बहुत खाता है, तो यही तो गल है। उस वक्त त्रिलोचन के मन में ये विचार आया कि वो अंतर्यामी जिहड़ा सी ना प्रभु खुद से जिहड़ा कि दो गल्लां पूरियां कर रहा है, बच्चे की कमी ते प्रभु के दर्शन। बहुत परेशान हुए त्रिलोचन जी, बहुत लभन गए, लभ्या नहीं। सो प्रभु जिहड़े हैं अपने भक्त पूरी हमेशा सुनते हैं। इस तरह एक होर कथा है इनके बारे कि एक बच्चा पैदा होया, लेकिन बड़ी भगत जी तो बहुत कहने के बाद कि अगर बच्चा पैदा होवे थोड़ी देर बाद चला जाए फिर तू की करेंगी। वो कहती कोई होता जाए बच्चा मेरी गोद ही आ जाए इतना ही काफ़ी है। बच्चा पैदा होया, कुछ साल बाद स्वर्गवास हो गया। उन्हां दी बीवी प्रभु नूं कोस रही है कि तू की किया बच्चा ना देंदा, दे के लै के लिया। त्रिलोचन जी समझाते हैं उसने कि तेरे अपने कर्म है ने जेडे कि नज़र आ रहे हैं, इन्हों कर्मा तो कोई नहीं बच सकिया, ना शंकर जी ना चंद्रमा ना होर, सब दे सब अपने कर्मा दे करके इन्होंने इन्हों का फैसला जरूर होंदा है, और जो कर्म करते हैं असी उसका फल भोगना पैदा है। ये शब्द राग तनासरी में है। ये जो शब्द है अंतर मत निर्मल नहीं कीनी जीना बाहर फेंक उदासी, अंतर मल निर्मल नहीं कीना। अंतर आत्मा में जरा मल है जरा मैल है वह तो दूर किया नहीं, बाहर फेंक उदासी, बाहर उदासियां वाला फेंक पाया है की फायदा है, इस कर्म कांड का की फायदा, इस नकली पेक का की फायदा कि अपना अंतर साफ नहीं किया। साढ़े अंदर बेनतहा मल है, बेनतहा मैल है, साढ़े कर्मा पुराने जन्मां का बेअंत मल कट्ठा होया। जब तक वो मल दूर नहीं होता असी मुक्ति प्राप्त नहीं कर सकते, सानू मन में शांति नहीं मिल सकती। सिद्धा ने भी गुरु नानक देव जी महाराज ने कहा कि इन्नी छोटी उम्र इन्नियां दातां देतियां प्रभु ने तुहानू, सानू साढ़े मन की शांति क्यों नहीं है, साड़ा मन क्यों नहीं टिकता पाठ पूजा करन दे विच। तो गुरु साहब ने कहा सिद्धो तुहाडे अंदर तीन किस्म का मल है, मैल है, तीन किस्म की मैल है, थोड़ी सोच दी तीन किस्म की मैल है। एक तो मैल है ही है, थोड़े जन्म जन्मांतरा का मल, उन्होंने किस तरह ठीक करिए जी। गुरु साहब ने कहा जे जन्म जन्मांतरा जरा मल है ना, उसके वास्ते निष्काम सेवा करो, निष्काम सिमरन करो, जो कामना नाल करते हो वो नाल तुहाड़े पुराने किते कर्म निगेट नहीं होंगे। अगर तुम चाहते हो कि पुराने जो कर्म हैं तुहाड़े जन्म जन्मांतरा जरा मल है वो साफ करना चाहते तो निष्काम सेवा करो, निष्काम सिमरन करो, थोड़े मन दे विच ए ना आवे, थोड़ी इच्छा ना होवे, इच्छा है तो फिर इच्छा ही पूरी होएगी, त्रिलोचन दी पूरी हो गई। लेकिन थोड़े जे कर्म जन्मा दे गंद कट्ठा है वह साफ नहीं होएगा। दूसरा की है, दूसरा है बुरा चितवन, बुरा चित दियो। तीसरा है बुरा नहीं चित्ते लेकिन लालच है तुहाडे विच, सब का समाधान भी नाम सिमरन है ते ध्यान करना है, निष्काम सेवा है। इस तरीके दे नाल गुरु साहब ने सिद्धा नूं मल दूर करन दी तरीका दस्सिया। सानू गुरु साहब कहिंदे ने कि असीं मल नूं दूर करना है ਮਨ ਨੂੰ ਸਾਫ ਕਰਨਾ ਤਾਂ ਅਸੀਂ ਵੀ ਨਿਸ਼ਕਾਮ ਸੇਵਾ ਕਰਨੀ ਹੈ, ਨਿਸ਼ਕਾਮ ਸਿਮਰਨ ਕਰਨਾ ਹੈ। ਭੇਖ ਤਿਉਹਾਰ 'ਚ ਅਗਰ ਭੇਖ ਦੀ ਗੱਲ ਕਰਦੇ ਹਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਚੁਲੰਬੇ ਪਹੁੰਚੇ ਤਾਂ ਕੀ ਦੇਖਦੇ ਹਨ, ਇੱਕ ਬੰਦਾ ਬੈਠਾ ਹੈ ਇੱਕ ਤਰਫ ਮਸੀਤ ਇੱਕ ਤਰਫ ਮੰਦਿਰ, ਦੋ ਬਰਤਨ ਰੱਖੇ ਪਾਣੀ ਦੇ, ਇੱਕ ਮੁਸਲਮਾਨਾਂ ਵਾਸਤੇ ਇੱਕ ਹਿੰਦੂਆਂ ਵਾਸਤੇ, ਖੂਬ ਸੇਵਾ ਕਰਦਾ ਹੈ। ਗੁਰੂ ਸਾਹਿਬ ਨੂੰ ਕਹਿੰਦਾ ਆਹ ਪਾਣੀ ਛਕੋ, ਗੁਰੂ ਸਾਹਿਬ ਹੱਸਣੇ ਕਹਿੰਦਾ ਤੇਰਾ ਨਾਂ ਕੀ ਹੈ ਭਾਈ, ਅਤੇ ਮੇਰਾ ਨਾਂ ਸੱਜਣ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਦੇਖ ਸੱਜਣ, ਅਗਰ ਤੂੰ ਸੱਜਣ ਬਣਨਾ ਚਾਹੁੰਦਾ ਹੈ ਤਾਂ ਫਿਰ ਅੱਛੇ ਕੰਮ ਕਰ। ਸਾਹਿਬਾਂ ਨੇ ਉਹ ਇੱਕ ਸ਼ਬਦ ਉਚਾਰਨ ਕੀਤਾ ਕਿ ਜਿਹੜਾ ਕਹਿ ਦਾ ਬਰਤਨ ਹੈ, ਜਿਹੜਾ ਕਾਂਸੇ ਦਾ ਬਰਤਨ ਹੈ, ਕਿੰਨਾ ਖੂਬਸੂਰਤ ਲੱਗਦਾ ਹੈ, ਲੇਕਿਨ ਉਸਨੂੰ ਰਗੜੋ ਤਾਂ ਮੈਲ ਨਿਕਲਦੀ, ਕਾਲਕ ਨਿਕਲਦੀ ਰਹਿੰਦੀ ਹੈ, ਨਿਕਲਦੀ ਰਹਿੰਦੀ ਹੈ। ਸੋ ਕਿੰਨਾ ਵੀ ਖੂਬਸੂਰਤ ਕਿਉਂ ਨਾ ਹੋਵੇ, ਉਹ ਕਹਿ ਦਾ ਬਰਤਨ ਉਹਦੇ 'ਚ ਗੰਦ ਨਿਕਲਦਾ ਹੀ ਹੈ, ਅੰਦਰ ਗੰਦ ਹੀ ਗੰਦ ਹੈ। ਦੂਸਰਾ ਉਦਾਹਰਣ ਸਾਹਿਬਾਨ ਦਿੱਤਾ ਬਗਲੇ ਦਾ ਕਿ ਬਗਲਾ ਤਲਾਬ ਦੇ ਕਿਨਾਰੇ ਬੈਠਾ ਹੁੰਦਾ, ਅੱਖਾਂ ਬੰਦ ਕਰਕੇ ਲੱਗਦਾ ਕਿ ਭਗਤਾ ਹੈ, ਲੇਕਿਨ ਉਹ ਤਾਂ ਮੱਛੀਆਂ ਦੀ ਤਲਾਸ਼ ਵਿੱਚ ਹੈ, ਮੱਛੀਆਂ ਦੇ ਦਬੋਸ਼ ਲੈਂਦਾ ਹੈ। ਤੀਸਰਾ ਸਿਮਲ ਦਾ ਰੁੱਖ, ਸਿਮਲ ਦਾ ਪੇੜ ਬਹੁਤ ਉੱਚਾ ਹੁੰਦਾ ਹੈ, ਔਰ ਫਲ ਜਿਹੜੇ ਪੱਕ ਪੱਕੇ ਖੱਟੇ ਪਿੱਟੇ ਖਾਣ ਦੇ ਕੰਮ ਨਹੀਂ ਆਉਂਦੇ, ਔਰ ਤੋਤਾ ਧੋਖਾ ਖਾ ਜਾਂਦਾ ਹੈ। ਇਹ ਤਿੰਨ ਉਦਾਹਰਣ ਗੁਰੂ ਸਾਹਿਬ ਨੇ ਦਿੱਤੇ, ਮੇਨ ਹੋਰ ਵੀ ਦਿੱਤੇ, ਇਹ ਸ਼ਬਦ ਵੀ ਇਹ ਮੇਨ ਕਿ ਸੱਜਣ ਦੇਖ ਤੂੰ ਹੈ ਕਿਆ ਦੇ ਬਰਤਨ ਵਾ, ਚਮਕਦਾ ਹੋਇਆ ਚਿੱਟੇ ਕੱਪੜੇ ਪਾਏ ਲੇਕਿਨ ਅੰਦਰ ਤੇਰਾ ਮਲ ਹੈ, ਤੂੰ ਹੈ ਬਗਲੇ ਦੀ ਤਰ੍ਹਾਂ, ਤੂੰ ਤਾਕ ਵਿੱਚ ਹੈ, ਕਿਹੜਾ ਬੰਦਾ ਆਵੇ ਤੂੰ ਦਬੋਸ਼ ਲੈਵੇਂ, ਜਿਸ ਤਰ੍ਹਾਂ ਕਿ ਤੂੰ ਮਰਦਾਨਾ ਨੂੰ ਪਕੜਿਆ ਹੈ, ਤੂੰ ਹੈ ਸਿਮਲ ਰੁੱਖ ਦੀ ਤਰ੍ਹਾਂ, ਹੈ ਤਾਂ ਬੜਾ ਉੱਚਾ ਲੇਕਿਨ ਤੇਰੇ ਫਲ ਖਾਣ ਦਾ ਕੰਮ ਨਹੀਂ ਹੈ। ਸੋ ਆਪਣੇ ਜੀਵਨ ਨੂੰ ਸੁਧਾਰੋ, ਤਾਂ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਹੋ। ਗੁਰੂ ਸਾਹਿਬ ਨੇ ਕਿ ਜਿੰਨੇ ਵੀ ਲੋਕ ਤੂੰ ਮਾਰੇ ਹੈ, ਜੋ ਜੋ ਦੁਰਾਚਾਰ ਤੂੰ ਕੀਤਾ ਹੈ, ਸਭ ਨੂੰ ਕੰਪਨਸੇਟ ਕਰ, ਸਭ ਦੇ ਘਰਾਂ 'ਚ ਪੈਸੇ ਭੇਜ, ਬਾਕੀ ਜੋ ਬੱਚਾ ਦਾਨ ਕਰ। ਉਸਦੇ ਬਾਅਦ ਇਹ ਆਪਣਾ ਸਾਰਾ ਮਹਿਲ ਤੋੜ ਕੇ ਅਤੇ ਇੱਕ ਧਰਮਸ਼ਾਲਾ ਬਣਾ, ਔਰ ਗੁਰੂ ਸਾਹਿਬ ਉਸ ਜਗ੍ਹਾ 'ਤੇ ਰਹੇ ਜਦ ਤੱਕ ਕਿ ਮਹਿਲ ਤੋੜ ਨਹੀਂ ਦਿੱਤਾ ਗਿਆ, ਔਰ ਇੱਕ ਧਰਮਸ਼ਾਲਾ ਨਹੀਂ ਬਣੇ ਗਈ। ਸੱਜਣ ਠੱਗ ਅਤੇ ਮਹਿਲ ਨੂੰ ਤੋੜ ਕੇ ਗੁਰੂ ਨਾਨਕ ਦੀ ਪਹਿਲੀ ਧਰਮਸ਼ਾਲਾ ਬਣਾਈ ਗਈ ਸੀ, ਪਹਿਲੀ ਧਰਮਸ਼ਾਲ ਸੀ ਗੁਰੂ ਨਾਨਕ ਦੀ। ਇਹ ਗੁਰੂ ਸਾਹਿਬਾਨ ਸਮਝਾਉਣ ਦਾ ਤਰੀਕਾ ਹੈ। ਕੱਲ੍ਹ ਵੀ ਮੈਂ ਕਹਿ ਰਿਹਾ ਸੀ ਕਿ ਮੌਸਮ ਨੂੰ ਦੇਖ ਕੇ ਕਿ ਬਹੁਤ ਤਪਦਾ ਹੋਇਆ ਮੌਸਮ ਹੈ, ਬਾਹਰ ਦੇ ਗਰਮੀ ਨੂੰ ਦਿਖਾ ਕੇ ਦੱਸ ਅੰਦਰ ਵੀ ਗਰਮੀ ਹੈ, ਬਾਹਰ ਤਾਂ ਅੱਗ ਹੈ ਅੰਦਰ ਵੀ ਅੱਗ ਹੈ, ਵਿਕਾਰਾਂ 'ਚ ਅੱਗ ਹੈ, ਉਹਨਾਂ ਨੂੰ ਦੂਰ ਕਰਨਾ। ਇਹ ਮਲ ਜਿਹੜੇ ਹਨ ਕੀ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਵਾਸ਼ਨਾ ਦੁਐਸ਼ ਭਾਵ, ਇਹਨਾਂ ਨੂੰ ਦੂਰ ਕਰਨਾ ਹੈ। ਅੰਤਰ ਮਲ ਨਿਰਮਲ ਨਹੀਂ ਕੀਨੀ, ਅੰਦਰ ਦੀ ਜਿਹੜੀ ਮਲ ਹੈ ਤੂੰ ਸਾਫ਼ ਨਹੀਂ ਕੀਤੀ, ਬਾਹਰ ਭੇਖ ਉਦਾਸੀ। ਹਿਰਦੇ ਕਮਲ ਘੱਟ ਬ੍ਰਹਮ ਨਾ ਛੀਨਾ, ਹਿਰਦੇ ਕਮਲ ਘੱਟ ਬ੍ਰਹਮ ਨਾ ਛੀਨਾ, ਤੁਹਾਡੇ ਹਿਰਦੇ ਵਿੱਚ ਜਿਹੜਾ ਕਮਲ ਰੂਪ ਜਿਹੜਾ ਕਮਲ ਹੈ, ਤੁਹਾਡੇ ਮਨ ਵਿੱਚ ਜਿਹੜਾ ਕਮਲ ਹੈ, ਉਸਨੂੰ ਤੂੰ ਜਾਗ੍ਰਿਤ ਨਹੀਂ ਕੀਤਾ, ਕਿਉਂਕਿ ਮੇਰਾ ਨਿਵਾਸ ਤਾਂ ਉਸਦੇ 'ਚ ਹੈ ਨਾ, ਤੇਰੇ ਦਿਲ ਦੇ ਵਿੱਚ, ਕਿਉਂਕਿ ਤੇਰਾ ਦਿਲ ਵਿਕਾਰ ਨਾਲ ਭਰਿਆ ਹੋਇਆ ਹੈ, ਮੇਰੀ ਜਗ੍ਹਾ ਨਹੀਂ ਹੈ, ਉਹ ਤੂੰ ਕੀਤਾ ਨਹੀਂ। ਹਿਰਦੇ ਕਮਲ ਕਰ ਬ੍ਰਹਮ ਨਾ ਛੀਨਾ, ਤੁਹਾਡੇ ਹਿਰਦੇ ਵਿੱਚ ਜਿਹੜਾ ਬ੍ਰਹਮ ਦਾ ਨਿਵਾਸ ਹੈ, ਉਹਦੀ ਜਗ੍ਹਾ ਨਹੀਂ ਬਣਾਈ। ਕਾਹੇ ਭਇਆ ਸੰਨਿਆਸੀ, ਹੁਣ ਸੰਨਿਆਸੀ ਦਾ ਵੇਸ਼ ਕਿਉਂ ਕਰ ਰਹੇ ਹਾਂ? ਸੰਨਿਆਸੀ ਕੀ ਕਰਦੇ ਹਨ? ਆਪਣਾ ਘਰ ਛੋੜ ਕੇ ਜੰਗਲਾਂ 'ਚ ਘੁੰਮਦੇ ਫਿਰਦੇ ਹਨ, ਔਰ ਪ੍ਰਭੂ ਨੂੰ ਲੱਭ ਰਹੇ ਹਨ, ਲੇਕਿਨ ਪ੍ਰਭੂ ਦੂਰ ਨਹੀਂ ਹੈ, ਪ੍ਰਭੂ ਸਾਡੇ ਅੰਦਰ ਹੀ ਹੈ। ਇਹ ਕਹਿ ਰਹੇ ਕਿ ਆਪਣੇ ਹਿਰਦੇ ਕਮਲ ਨੂੰ ਛੀਨੋ, ਆਪਣੇ ਹਿਰਦੇ ਕਮਲ ਨੂੰ ਝਾਂਕ ਕੇ ਦੇਖੋ। ਕਮਲ ਦਾ ਫੁੱਲ ਚਿੱਕੜ 'ਚ ਵਸਦਾ ਹੈ, ਲੇਕਿਨ ਆਪਣੇ ਆਪ 'ਤੇ ਚਿੱਕੜ ਦੀ ਇੱਕ ਬੂੰਦ ਨਹੀਂ ਪੈਣ ਦਿੰਦਾ। ਇਸ ਤਰ੍ਹਾਂ ਹੀ ਇਹ ਮਨੁੱਖ ਤੋਂ ਐਸਾ ਬਣ, ਹਿਰਦੇ 'ਚ ਕਮਲ ਜਿਹੜਾ ਉਸਨੂੰ ਜਾਗ੍ਰਿਤ ਕਰ ਦਿਉ। ਬਾਹਰ ਤਾਂ ਗੰਦ ਹੀ ਗੰਦ ਹੈ, ਲੇਕਿਨ ਤੂੰ ਆਪਣੇ ਮਨ ਨੂੰ ਸਾਫ਼ ਕਰ। ਕਾਹੇ ਭਇਆ ਸੰਨਿਆਸ, ਪਰ ਮੈਂ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦ। ਇੱਥੇ ਇੱਕ ਮਨੁੱਖ ਦਾ ਜ਼ਿਕਰ ਹੈ, ਪਰ ਮੈਂ ਭੂਲੀ ਰੇ ਜੈ ਚੰਦਾ, ਜੈ ਚੰਦ ਨਾਮ ਦਾ ਇੱਕ ਮਨੁੱਖ। ਉਸਨੂੰ ਸ਼ਿਕਸ਼ਾ ਦੇ ਰਹੇ ਭਗਤ ਜੀ, ਸਮਝਿਆ ਜਾਂਦਾ ਕੋਈ ਬ੍ਰਾਹਮਣ ਸੀ, ਲੇਕਿਨ ਪਾਖੰਡੀ ਬ੍ਰਾਹਮਣ ਸੀ। ਉਹ ਜਗ੍ਹਾ ਜਗ੍ਹਾ ਜਾ ਕੇ ਦਾਨ ਮੰਗਦਾ ਸੀ, ਔਰ ਤਰੋਚਨੇ ਕੋਲ ਦਾਨ ਮੰਗਣ ਆਇਆ ਤਾਂ ਉਸਨਾਂ ਨੇ ਇਹ ਸ਼ਿਕਸ਼ਾ ਦਿੱਤੀ ਉਸਨੂੰ। ਜਾਂ ਫਿਰ ਕਹਿ ਲਓ ਕਿ ਸਿਰਫ ਨਾ ਵਰਤਿਆ ਸਾਡੇ ਵਾਸਤੇ, ਸਾਨੂੰ ਸਭ ਨੂੰ ਸ਼ਿਕਸ਼ਾ ਦੇ ਰਹੇ ਹਾਂ। ਪਰ ਮੈਂ ਭੁੱਲੀ ਰੇ ਜੈ ਚੰਦਾ, ਇਹ ਜੈ ਚੰਦ ਤੂੰ ਕਿਉਂ ਪਰਮ ਵਿੱਚ ਭੁੱਲਿਆ ਹੈ? ਇਹ ਦੁਨੀਆ ਦੇਖ ਕੇ ਪਰਮ ਵਿੱਚ ਨਾ ਜਾ ਤੂੰ। ਨਹੀਂ ਨਹੀਂ ਚੀਨਿਆ ਪਰਮਾਨੰਦ, ਕਿਉਂਕਿ ਤੂੰ ਕਰਮ ਕਾਂਡ ਤਾਂ ਬਹੁਤ ਕਰਦਾ ਰਿਹਾ ਹੈ, ਪਾਠ ਪੂਜਾ ਕਰਦਾ ਰਿਹਾ, ਤੀਰਥ ਸਥਾਨ ਜਾਂਦਾ ਰਿਹਾ ਹੈ, ਆਪਣੇ ਤਨ ਨੂੰ ਮਨ ਮਲ ਕੇ ਧੋਂਦਾ ਰਿਹਾ, ਲੇਕਿਨ ਅੰਤਰ ਆਤਮਾ ਨੂੰ ਚੀਨਿਆ ਨਹੀਂ, ਅੰਤਰ ਆਤਮਾ ਤੱਕ ਪਹੁੰਚਿਆ ਨਹੀਂ। ਜਿਹੜਾ ਪਰਮਾਨੰਦ, ਪਰਮ ਆਨੰਦ ਤਾਂ ਨਿਵਾਸ ਹੈ ਤੇਰੇ ਅੰਦਰ, ਤੇਰੇ ਮਨ ਦੇ ਅੰਦਰ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਮੈਂ ਭੁੱਲੀ ਰਹੀ ਜੈ ਚੰਦ, ਜੈ ਚੰਦ ਇਹ ਜਿਹੜੇ ਤੇਰੇ ਕਰਮ ਕਾਂਡ ਹਨ ਨਾ, ਇਹ ਸਭ ਪਰਮ ਹੈ, ਇਹਨਾਂ ਵਿੱਚ ਤੂੰ ਖੋਂਦਾ ਜਾ ਰਿਹਾ ਹੈ, ਆਪਣੇ ਮਨ ਨੂੰ ਤਾਂ ਵਿਵੇਚਨ ਕਰੋ ਔਰ ਪਰਮਾਨੰਦ ਦੀ ਪ੍ਰਾਪਤੀ ਕਰੋ। ਰਹਾਓ ਘਰ ਘਰ ਖਾਇਆ ਪਿੰਡ ਪਧਾਇਆ, ਖਿੰਥਾ ਮੁੰਦਾ ਮਾਇਆ। ਇੱਥੇ ਜੈਚੰਦ ਦਾ ਨਾਮ ਤਾਂ ਨਹੀਂ ਰਿਹਾ, ਲੇਕਿਨ ਮਕਸਦ ਉਸੇ ਦੇ ਵਾਸਤੇ ਹੈ, ਇਹ ਸਾਡੇ ਵਾਸਤੇ। ਘਰ ਘਰ ਖਾਇਆ ਪਿੰਡ ਪਧਾਇਆ, ਘਰ ਘਰ ਤੋਂ ਭਿੱਖਿਆ ਮੰਗ ਕੇ ਖਾ ਖਾ ਕੇ ਆਪਣਾ ਪੇਟ ਵਧਾ ਲਿਆ ਹੈ। ਖਿੰਤਾ ਮੁੰਦਾ ਮਾਇਆ, ਮਾਇਆ ਵਿੱਚ ਅਸ਼ਿਤ ਹੋਣ ਦੇ ਨਾਲ ਨਾਲ ਤੂੰ ਖਿੰਤਾ ਗੋਲੜੀ ਪਾਈ ਹੋਈ ਹੈ ਅਤੇ ਮੁਦਰਾ ਪਾਈ, ਮੁਦਰਾ ਕੰਨ 'ਚ, ਅਤੇ ਖਿੰਤਾ ਹੈ ਉਹ ਕੱਪੜਾ ਜਿਹੜਾ ਕਿ ਟਾਕੀਆਂ ਲਗਾ ਲਗਾ ਕੇ ਸਿੱਧਾ ਛਿੱਤਾ ਜਾਂਦਾ ਹੈ, ਗੋਦੜੀ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਤਾ ਮੁੰਦਾ ਮਾਇਆ। ਕੰਨ 'ਚ ਮੁਦਰਾ ਪਾ ਲਈਆਂ ਹਨ ਔਰ ਗੋਦੜੀ ਪਾਈ ਹੋਈ ਹੈ ਔਰ ਘਰ ਘਰ ਤੋਂ ਮੰਗ ਕੇ ਖਾਂਦਾ ਹੈ। ਭੂਮ ਮਸਾਣ ਕੀ ਭਰਮ ਲਗਾਈ, ਭੂਮ ਮਸਾਣ ਕੀ ਬਸਮ ਲਗਾਈ। ਬਹੁਤ ਲੋਕ ਕਰਦੇ ਹਨ, ਸ਼ਮਸ਼ਾਨ ਘਾਟ ਜਾ ਕੇ ਜਿਹੜੀ ਰਾਖ ਹੈ ਮੁਰਦੇ ਦੀ ਆਪਣੇ ਤਨ 'ਤੇ ਮਲਦੇ ਹਨ, ਸਮਝਦੇ ਹਨ ਕਿ ਮੁਕਤੀ ਪ੍ਰਾਪਤ ਹੋ ਗਈ ਇਹਨਾਂ ਨੂੰ। ਇਹ ਬਿਲਕੁਲ ਗਲਤ ਹੈ, ਅਸ਼ੁੱਧ ਰਾਖ ਨੂੰ ਆਪਣੇ ਤਨ 'ਤੇ ਮਲਦੇ ਹਨ। ਭੂਮ ਮਸਾਣ ਕੀ ਭਸਮ ਲਗਾਈ, ਗੁਰ ਬਿਨ ਤੱਤ ਨਾ ਪਾਇਆ। ਲੇਕਿਨ ਇਹ ਜੈਚੰਦ, ਇਹ ਮਨੁੱਖ ਗੁਰੂ ਦੇ ਬਿਨ ਤੱਤ ਨਹੀਂ ਪਾ ਸਕਦਾ। ਤੱਤ ਕੀ ਹੈ? ਤੱਤ ਕੀ ਹੈ? ਜਿਹੜਾ ਪ੍ਰਾਪਤੀ ਵਾਸਤੇ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ, ਗੁਰ ਬਿਨ ਤੱਤ ਨਾ ਪਾਈ। ਭਗਤ ਕਬੀਰ ਦਾ ਉਦਾਹਰਣ ਬੜਾ ਖੂਬਸੂਰਤ ਹੈ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਦਾਹਰਣ ਬਹੁਤ ਖੂਬਸੂਰਤ ਹੈ। ਮੈਂ ਅੱਗੇ ਨਹੀਂ ਵਧਾਂਗਾ, ਸਿਰਫ ਟੱਚ ਕਰ ਰਿਹਾ ਕਿਸ ਤਰੀਕੇ ਦੇ ਨਾਲ ਇਹ ਦੋਨੋਂ। ਬਹੁਤ ਲੋਕ ਤੜਪਦੇ ਹਨ, ਲੇਕਿਨ ਇਹ ਵੀ ਤੜਪੇ, ਭਗਤ ਕਬੀਰ ਵੀ ਤੜਪੇ ਇੱਕ ਸੱਚਾ ਗੁਰੂ ਲੱਭਣ ਦੇ ਵਿੱਚ, ਅਤੇ ਸ਼੍ਰੀ ਅਮਰਦਾਸ ਜੀ ਵੀ ਤੜਪੇ। ਕਾਇ ਜਪੋਰੇ ਕਾਇ ਤਪੋਰੇ, ਕਾਇ ਪਿਲੋ ਵੋ ਪਾਣੀ। ਇਹ ਜੈਚੰਦ, ਇਹ ਮਨੁੱਖ ਕੀ ਜਪ ਤਪ ਕਰਦਾ ਰਹਿੰਦਾ ਹੈ, ਜਪ ਕਰਦਾ ਹੈ, ਸਿਮਰਨ ਕਰਦਾ ਹੈ, ਲੇਕਿਨ ਮਨ ਵਿੱਚ ਮੈਲ ਹੈ, ਮਨ ਵਿੱਚ ਜਿਹੜਾ ਦੁਆਸ਼ ਭਾਵ ਹੈ ਉਹ ਕਦੀ ਨਹੀਂ ਜਾਂਦਾ। ਪਾਠ ਤਾਂ ਅਸੀਂ ਕਰ ਰਹੇ ਹਾਂ, ਸੁਣ ਰਹੇ ਹਾਂ, ਲੇਕਿਨ ਮਨ ਕਿਤੇ ਹੋਰ ਹੁੰਦਾ। ਸੋਚ ਦੇਖ ਲੈਣਾ ਕਦੀ, ਅਸੀਂ ਪਾਠ ਵੀ ਕਰ ਰਹੇ ਹਾਂ ਜਾਂ ਪਾਠ ਸੁਣ ਵੀ ਰਹੇ ਹਾਂ, ਤਾਂ ਮਨ ਕਿਤੇ ਹੋਰ ਵਿਚ ਰਿਹਾ ਹੁੰਦਾ ਹੈ। ਕਾਏ ਟਪੋਰੇ ਕਾਏ ਚਪੋਰੇ ਇਹ ਜਿਹੜੇ ਸੰਨਿਆਸੀ ਲੋਕ ਹਨ ਇਹ ਤੂਣੀਆਂ ਤਾ ਕੇ ਅਤੇ ਜਪ ਜਪ ਕਰਦੇ ਹਨ ਉਹਨਾਂ ਦੀ ਗੱਲ ਕਰ ਰਹੇ ਹਨ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਨੂੰ ਬਿਲੋ ਰਹੇ ਹੋ ਪਾਣੀ 'ਚ ਵਧਾਣੀ ਪਾ ਰਹੇ ਹੋ ਮੱਖਣ ਨਹੀਂ ਨਿਕਲੇਗਾ ਤਸ ਨਿਕਲ ਸਕਦਾ ਨਹੀਂ ਇਸ ਵਿੱਚ ਤਪ ਜਪ ਗਲਤ ਹਨ ਅਗਰ ਤੁਹਾਡਾ ਮਨ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਹੈ ਅਗਰ ਤਾਂ ਮਨ ਵਿੱਚ ਪ੍ਰਭੂ ਦਾ ਨਿਵਾਸ ਹੈ ਜੋ ਮਰਜ਼ੀ ਕਰੋ ਫਿਰ ਤਾਂ ਗੰਗਾਧਰ ਜੀ ਮਹਾਰਾਜ ਨੂੰ ਕਿਹਾ ਤੁਹਾਨੂੰ ਗੰਗਾ ਇਸ਼ਨਾਨ ਕਰਨ ਦੀ ਲੋੜ ਹੀ ਨਹੀਂ ਤੇਰੇ ਮਨ ਦੇ ਵਿੱਚ ਸਭ ਕੁਝ ਹੈ ਅਸੀਂ ਐਸਾ ਬਣਨਾ ਹੈ ਅਸੀਂ ਜਿਵੇਂ ਸਵਾਮੀ ਜੀ ਦੀ ਯਾਦ ਵਿੱਚ ਆਏ ਹਾਂ ਉਸ ਯਾਦ ਨੂੰ ਕਾਇਮ ਕਰਦੇ ਹੋਏ ਅਸੀਂ ਵੈਸਾ ਹੀ ਬਣਨਾ ਜਿਵੇਂ ਸਾਡੇ ਗੁਰੂ ਹੈ ਕਾਏ ਚਪੋਰੇ ਕਾਏ ਤਪੋਰੇ ਕਾਏ ਪਿਲੋਵੇ ਪਾਣੀ ਲੱਖ ਚੌਰਾਸੀ ਜਿਨ ਉਪਾਈ ਸੋ ਸਿਮਰਨ ਨਿਰਵਾਣੀ ਉਹ ਨਿਰਵਾਣ ਉਹ ਮਨੁੱਖ ਜਿਸਨੇ 84 ਲੱਖ ਜੂਨ ਬਣਾ ਦਿੱਤੀ ਹੈ ਉਸਨੂੰ ਤਾਂ ਪੂਜਿਆ ਨਹੀਂ ਉਸਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਸਿਮਰੋ ਨਿਰਵਾਣੀ ਇਹ ਬਿਲਕੁਲ ਕਿਸੇ ਇੱਛਾ ਦੇ ਬਗੈਰ ਉਸ ਪ੍ਰਭੂ ਦੀ ਸਿਮਰਨ ਕਰੋ ਤਦ ਹੀ ਕੰਮ ਬਣੇਗਾ ਕਾਏ ਕਮੰਡਲ ਕਾ ਪੜੀ ਆ ਰਹੇ ਕਾਏ ਕਮੰਡਲ ਕਾ ਪੜੀ ਆ ਰਹੇ ਕਾਏ ਕਮੰਡਲ ਕਮੰਡਲ ਕੇ ਚੁੱਕਿਆ ਹੋਇਆ ਤੂੰਬੇ ਦਾ ਬਣਿਆ ਹੋਇਆ ਜਾਂ ਜੇ ਪਾਣੀ ਦੇ ਜਿਹੜਾ ਨਦੀ ਦਾ ਨਰੈਲ ਉਸਦਾ ਬਣ ਜਾਂਦਾ ਹੈ ਜਾਂ ਹੋਰ ਲੱਕੜ ਦਾ ਬਣ ਜਾਂਦਾ ਜਿਸ ਕੇ ਸੰਤ ਲੋਕ ਪਾਣੀ ਪਾ ਕੇ ਤੁਰਦੇ ਫਿਰਦੇ ਰਹਿੰਦੇ ਹਨ ਕਮੰਡਲ ਪਕੜਨ ਦੀ ਕੀ ਲੋੜ ਹੈ ਕਾਏ ਕੱਪੜੀਆ ਕੱਪੜੀਆ ਫੱਟੇ ਹੋਏ ਕੱਪੜਿਆਂ ਦਾ ਇਕੱਠੇ ਕਰਕੇ ਗੋਦਰੀ ਬਣਾ ਲੈਣੀ ਔਰ 68 ਕਾਏ ਫਿਰਾਹੀ ਕਮੰਡਲ ਪਕੜ ਕੇ ਇਹ ਫਟਿਆ ਹੋਇਆ ਕੱਪੜਾ ਪਾ ਕੇ 68 ਤੀਰਥ ਦਾ ਇਸ਼ਨਾਨ ਕਰਦਾ ਹੈ ਬਦਿਤ ਲੋਚਨ ਸੁਣ ਰਹੇ ਪ੍ਰਾਣੀ ਕਣ ਬਿਨ ਗਾਹੇ ਪਾਏ ਤੇ ਲੋਚਨ ਕਹਿ ਰਹੇ ਹਨ ਭਗਤ ਲੋਚਨ ਹੀ ਕਹਿ ਰਹੇ ਹਨ ਕਿ ਤੂੰ ਉਹ ਪੁੱਲੇ ਵਿੱਚੋਂ ਜਿਹੜੇ ਦਾਣੇ ਹੈ ਨਹੀਂ ਉਸ ਦਾਣੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿਸਾਨ ਲੋਕ ਪੁੱਲਾ ਬਣਾਉਂਦੇ ਅੱਜ ਕੱਲ੍ਹ ਤਾਂ ਥ੍ਰੈਸ਼ਰ ਮਸ਼ੀਨ ਆ ਗਈ ਹੈ ਪਹਿਲੇ ਉਹ ਤਸਲੀ 'ਚ ਪਾ ਕੇ ਅਤੇ ਉਸਨੂੰ ਕੁੱਟ ਕੁੱਟ ਕੇ ਦਾਣੇ ਬਾਹਰ ਕੱਢਦੇ ਸਨ ਉਸਨੂੰ ਗਾਹ ਹੀ ਕਹਿੰਦੇ ਸਨ ਤੂੰ ਕਿਉਂ ਗਾਹ ਦੀ ਪ੍ਰਕਿਰਿਆ ਕਰ ਰਹੇ ਜਿਸ ਉਹਨਾਂ ਤੱਤ ਜਿਹੇ 'ਚ ਪਾਣੀ ਦਾਣਾ ਹੀ ਉਹਦੇ ਵਿੱਚ ਉਸ ਪੁੱਲੇ ਦੇ ਵਿੱਚ ਭਾਵੇਂ ਕਣਕ ਦਾ ਹੈ ਜਾਂ ਚਾਵਲ ਦਾ ਹੈ ਉਹਦੇ ਦਾਣੇ ਨਹੀਂ ਹਨ ਤੂੰ ਕਿਉਂ ਦਾਣੇ ਕੱਢਣ ਦੀ ਲੋੜ ਕਰ ਰਿਹਾ ਬੜੇ ਸਾਫ਼ ਲਫ਼ਜ਼ਾਂ 'ਚ ਭਗਤ ਜੀ ਕਹਿ ਰਹੇ ਹਨ ਦਾਣ ਦੇ ਕੇ ਐਸਾ ਪਾਣੀ ਬਲਾਉਣ ਵਾਲੀ ਗੱਲ ਹੈ ਤਪ ਜਪ ਸਭ ਕੁਛ ਤੀਰਥ ਇਸ਼ਨਾਨ 100 ਵਾਰੀ ਕਰੋ ਲੇਕਿਨ ਕੁਛ ਮਨ ਵਿੱਚ ਧਾਰਨਾ ਹੈ ਗੁਰੂ ਨੂੰ ਧਾਰਨ ਕਰਨਾ ਹੈ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੈ ਭਗਤੀ ਕਰਨੀ ਹੈ ਸੋ ਇਸ ਸ਼ਬਦ ਦਾ ਤੱਤ ਇਹ ਹੈ ਕਿ ਜੇ ਕਰਮ ਕਾਂਡ ਅਸੀਂ ਕਰਦੇ ਹਾਂ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਅਸੀਂ ਕਰਮ ਕਾਂਡ ਹੀ ਕਰ ਰਹੇ ਹਾਂ ਹਰ ਵਕਤ ਕਰਮ ਕਾਂਡ ਹੀ ਕਰ ਰਹੇ ਹਾਂ ਇਹ ਸਭ ਕਰਮ ਕਾਂਡ ਹੈ ਉਹ ਕਰਮ ਜਿਹੜੇ ਅਸੀਂ ਕਰਦੇ ਹਾਂ ਪ੍ਰਭੂ ਦੀ ਪ੍ਰਾਪਤੀ ਦੇ ਵਾਸਤੇ ਉਹਦੇ ਤੱਤ ਨਹੀਂ ਹੈ ਉਹ ਕਰਮ ਕਾਂਡ ਅਗਰ ਮਨ ਲਗਾ ਕੇ ਪ੍ਰਭੂ ਦੀ ਪੂਜਾ ਕਰਦੇ ਹਾਂ ਤਾਂ ਕਰਮ ਕਾਂਡ ਨਹੀਂ ਹੈ ਪੂਜਾ ਕਰਨ ਤੋਂ ਜਪ ਤਪ ਕਰਨ ਤੋਂ ਕੋਈ ਰੋਕਦਾ ਨਹੀਂ ਪਰ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਮਨ ਵਿੱਚ ਭਾਵ ਭਾਵਨੀ ਹੋਣੀ ਚਾਹੀਦੀ ਹੈ ਤਾਂ ਜਾ ਕੇ ਤੇਰਾ ਕਲਿਆਣ ਹੋਏਗਾ ਮੈਂ ਪਹਿਲੇ ਹੀ ਕਹਿ ਚੁੱਕਾ ਕਿ ਜਦ ਸਵਾਮੀ ਜੀ ਮਹਾਰਾਜ ਦਾ ਸਵਰਗਵਾਸ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਗੁਰੂ ਮਨ ਕਹਿੰਦਾ ਹੁਣ ਮੇਰੀ ਬਾਂਹ ਫੜ ਲੈ ਤੁਹਾਨੂੰ ਮੈਂ ਇਸ ਬਖਸ਼ ਸਾਗਰ ਤੋਂ ਪਾਰ ਕਰਦਾ ਅਸੀਂ ਆਪਣੇ ਗੁਰੂ ਦੀ ਬਾਂਹ ਪਕੜਨੀ ਹੈ ਅਸੀਂ ਪ੍ਰਭੂ ਦੀ ਬਾਂਹ ਪਕੜਨੀ ਹੈ, ਅਸੀਂ ਉਸ 'ਤੇ ਪੂਰਾ ਭਰੋਸਾ ਕਰਨਾ ਹੈ, ਆਗਿਆ ਦਾ ਪਾਲਣ ਕਰਨਾ ਹੈ, ਤਦ ਜਾ ਕੇ ਸਾਡਾ ਕਲਿਆਣ ਹੋਏਗਾ। ਇਹੋ ਇਸ ਸ਼ਬਦ ਦਾ ਭਾਵ ਹੈ, ਭਾਵ ਅਰਥ ਹੈ। ਸੋ ਭੁੱਲ ਚੁੱਕ ਦੀ ਮਾਫ਼ੀ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।